ਭਗਤ ਪੀਪਾ ਜੀ। ਭਗਤ ਪੀਪਾ ਜੀ ਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੱਕ ਸ਼ਬਦ ਪੰਨਾ 695 ਉੱਪਰ ਬਿਰਾਜਮਾਨ ਹੈ, ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ, ਕਾਇਓ ਧੂਪ ਦੀਪ ਨਹੀਂ ਬੇਦਾ ਕਾਇਓ ਪੂਜੋ ਪਾਤੀ, ਕਾਇਆ ਬਹੁ ਖੰਡ ਖੋਜ ਤੇ ਨਵ ਨਿਧ ਪਾਈ, ਨਾ ਕਿਛ ਆਇਬੋ ਨਾ ਕਿਛ ਜਾਇਬੋ ਰਾਮ ਕੀ ਦੁਹਾਈ ਰਹਾਓ। ਜੋ ਬ੍ਰਹਮਿੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਪੀਪਾ ਪ੍ਰਣਵੈ ਪਰਮ ਤਤ ਹੈ ਸਤਿਗੁਰ ਹੋਏ ਲਿਖਾਵੈ। ਭਗਤ ਪੀਪਾ ਜੀ ਦਾ ਸੰਖੇਪ ਜੀਵਨ ਬਿਵਰਾ ਇਸ ਪ੍ਰਕਾਰ ਹੈ। ਆਪ ਜੀ ਦੇ ਮਾਤਾ ਪਿਤਾ ਦਾ ਨਾਮ ਉਪਲਬਧ ਨਹੀਂ ਹੈ। ਆਪ ਜੀ ਦੀ ਸੁਪਤਨੀ ਦਾ ਨਾਮ ਸੀਤਾ ਜੀ ਸੀ। ਜਨਮ ਸਥਾਨ ਗਗਰੌਨ ਪਿੰਡ ਪਾਟਨ ਰਾਜਸਥਾਨ ਕੋਟਾ ਦੇ ਨਜ਼ਦੀਕ, ਉਥੇ ਆਪ ਜੀ ਦਾ ਜਨਮ ਹੋਇਆ। 1426 ਈਸਵੀ ਵਿਚ ਆਪ ਜੀ ਦਾ ਜਨਮ ਮੰਨਿਆ ਜਾਂਦਾ ਹੈ। ਜੋਧਪੁਰ ਦੇ ਨਜ਼ਦੀਕ ਪਾਟਨ ਦੇ ਸਥਾਨ ਤੇ ਇਨ੍ਹਾਂ ਨੇ ਪ੍ਰਭੂ ਪ੍ਰੇਮਾ ਭਗਤੀ ਕੀਤੀ, ਗੁਰੂ ਦੀਖਿਆ ਸਵਾਮੀ ਰਾਮਾਨੰਦ ਜੀ ਪਾਸੋਂ ਲਈ ਅਤੇ ਇਹ ਰਾਜ ਪ੍ਰਬੰਧ ਚਲਾਇਆ ਕਰਦੇ ਸਨ, ਭਾਵ ਰਾਜਾ ਸਨ। ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿਚ ਇਨ੍ਹਾਂ ਦਾ ਇਕ ਸ਼ਬਦ ਜੋ ਆਪਾਂ ਵਾਚ ਚੁੱਕੇ ਹਾਂ, ਪੰਨਾ 695 ਉਪਰ ਬਿਰਾਜਮਾਨ ਹੈ। ਆਪ ਜੀ ਦੀ ਹੋਰ ਵੀ ਰਚਨਾ ਮਿਲਦੀ ਹੈ ਜੋ ਬਾਣੀ ਸ੍ਰੀ ਪੀਪਾ ਜੀ ਅਤੇ ਸਰਬ ਗੁਟਕਾ ਦੇ ਗ੍ਰੰਥਾਂ ਦੇ ਰੂਪ ਵਿਚ ਉਪਲਬਧ ਹੈ। ਆਪ ਦੀ ਯਾਦਗਾਰ ਵਿਚ ਦੁਆਰਕਾ ਵਿਚ ਪੀਪਾ ਵੱਟ ਅਸਥਾਨ ਬਣਿਆ ਹੋਇਆ ਹੈ। 136 ਸਾਲ ਦੀ ਕੁਲ ਆਰਜੂ ਭੋਗ ਕੇ 1562 ਈਸਵੀ ਵਿਚ ਆਪ ਪ੍ਰਲੋਕ ਕਵਨ ਕਰ ਗਏ। ਮਾਇਆ ਦੀ ਬਹੁਲਤਾ ਤੇ ਰਾਜਸੀ ਮਦ ਵਿਚ ਪੀਪਾ ਜੀ ਨੇ 12 ਵਿਆਹ ਕਰਵਾਏ। ਸਭ ਰਾਣੀਆਂ ਵਿਚੋਂ ਸੀਤਾ ਨਾਮੀ ਰਾਣੀ ਨਾਲ ਪੀਪਾ ਜੀ ਦਾ ਅਥਾਹ ਪਿਆਰ ਸੀ। ਮਹਾਤਮਾ ਦੀ ਮੰਡਲੀ ਦੀ ਸੰਗਤ ਨੇ ਪੀਪਾ ਜੀ ਨੂੰ ਵਿਸ਼ੇ ਵਿਕਾਰਾਂ ਵਿਚੋਂ ਕੱਢ ਕੇ ਪ੍ਰਭੂ ਪਿਆਰ ਦੀ ਲਗਨ ਲਾਈ। ਪੀਪਾ ਜੀ ਗਗਰੌਨ ਇਲਾਕੇ ਦੇ ਰਾਜੇ ਸਨ। ਚੜ੍ਹਦੀ ਉਮਰ ਵਿਚ ਸਨ ਕਿ ਪਿਤਾ ਜੀ ਚੜ੍ਹਾਈ ਕਰ ਗਏ। ਪਰ ਜਵਾਨੀ ਵਿਚ ਆਪ ਜੀ ਨੂੰ ਰਾਜ ਭਾਗ ਮਿਲ ਗਿਆ ਅਤੇ ਰਾਜ ਭਾਗ ਦੀ ਪ੍ਰਭਤਾ ਅਤੇ ਜਵਾਨੀ ਸਮੇਂ ਇਹ ਰਾਜਲੀਲਾ ਵਿਚ ਕਾਫੀ ਮਸਤ ਰਹੇ। ਕਦੀ ਕਦੀ ਪੀਪਾ ਜੀ ਦੁਰਗਾ ਦੇਵੀ ਦੀ ਪੂਜਾ ਕਰਨ ਜਾਂਦੇ ਸਨ। ਇਕ ਦਿਨ ਸ਼ਹਿਰ ਵਿਚ ਵੈਸ਼ਨਵ ਸਾਧੂਆਂ ਦੀ ਮੰਡਲੀ ਆਈ। ਉਨ੍ਹਾਂ ਰਾਮ ਨਾਮ ਦਾ ਭਜਨ ਕੀਰਤਨ ਬਹੁਤ ਹੀ ਰਸੀਲੀ ਜਵਾਨ ਵਿਚ ਪ੍ਰੇਮ ਨਾਲ ਕੀਤਾ। ਸਾਧੂਆਂ ਦੀ ਉਪਮਾ ਰਾਜੇ ਅਤੇ ਰਾਣੀਆਂ ਨੇ ਵੀ ਸੁਣੀ। ਪ੍ਰਭੂ ਕਿਰਪਾ ਨਾਲ ਰਾਜੇ ਨੇ ਆਪਣੇ ਮਹਿਲਾਂ ਵਿਚ ਉਨ੍ਹਾਂ ਮਹਾਤਮਾਵਾਂ ਦੇ ਚਰਨ ਪਵਾਉਣੇ ਅਤੇ ਲੰਗਰ ਛਕਾਉਣੇ ਕੀਤੇ। ਰਾਜੇ ਅਤੇ ਰਾਣੀਆਂ ਦੇ ਪ੍ਰੇਮ ਸ਼ਰਧਾ ਸੇਵਾ ਅਤੇ ਭਗਤੀ ਭਾਵ ਨੂੰ ਦੇਖ ਕੇ ਮਹਾਤਮਾ ਬਹੁਤ ਪ੍ਰਸੰਨ ਹੋਏ। ਇਹ ਮਹਾਤਮਾ ਸਵਾਮੀ ਰਾਮਾਨੰਦ ਜੀ ਦੇ ਸੇਵਕ ਸਨ। ਉਨ੍ਹਾਂ ਰਾਜੇ ਨੂੰ ਦੁਰਗਾ ਦੀ ਥਾਂ ਪ੍ਰਭੂ ਦੀ ਭਗਤੀ ਕਰਨ ਲਈ ਪ੍ਰੇਰਣਾ ਦਿੱਤੀ। ਉਨ੍ਹਾਂ ਮਹਾਤਮਾਵਾਂ ਦੀ ਕਿਰਪਾ ਨਾਲ ਹੀ ਰਾਜੇ ਨੂੰ ਵਿਸ਼ੇ ਵਿਕਾਰਾਂ ਤੋਂ ਛੁਟਕਾਰਾ ਮਿਲਿਆ। ਕਹਿੰਦੇ ਹਨ ਕਿ ਸੁਪਨੇ ਵਿਚ ਰਾਜੇ ਨੇ ਜਮਾਂ ਦੀਆਂ ਸਖ਼ਤ ਸਜਾਵਾਂ ਨੂੰ ਵੇਖ ਕੇ ਰਾਣੀਆਂ ਦੇ ਮੋਹ ਤੋਂ ਛੁਟਕਾਰਾ ਪਾਇਆ। ਦੁਰਗਾ ਨੇ ਵੀ ਸੁਪਨੇ ਵਿਚ ਸਪਸ਼ਟ ਕਰ ਦਿੱਤਾ ਕਿ ਇਹ ਰਾਜਨ ਮੁਕਤੀ ਦੇ ਦਾਤੇ ਕੇਵਲ ਤੇ ਕੇਵਲ ਪ੍ਰਭੂ ਜੀ ਹਨ। ਉਸ ਦਿਨ ਤੋਂ ਰਾਜੇ ਨੇ ਦੁਰਗਾ ਦੀ ਉਪਾਸ਼ਨਾ ਦੁਰਗਾ ਦੀ ਪੂਜਾ ਤਿਆਗ ਕੇ ਪ੍ਰਭੂ ਭਗਤੀ ਵਿਚ ਲੀਨ ਹੋਣਾ ਆਰੰਭ ਕਰ ਦਿੱਤਾ। ਮਹਾਤਮਾਵਾਂ ਦੇ ਪ੍ਰਭਾਵ ਨਾਲ ਰਾਜਾ ਪੀਪਾ ਜੀ ਨੇ ਰਾਮਾਨੰਦ ਜੀ ਨੂੰ ਗੁਰੂ ਧਾਰਨ ਕਰਨ ਦਾ ਦ੍ਰਿੜ ਨਿਸ਼ਚਾ ਕਰ ਲਿਆ ਅਤੇ ਘੋੜੇ ਰੱਥ ਰਾਣੀਆਂ ਕੁਝ ਪ੍ਰੇਮੀ ਹੋਰ ਨਾਲ ਲੈ ਕੇ ਕਾਂਛੀ ਪੁੱਜ ਗਏ। ਸ਼ਹਿਰ ਵਿਚ ਨਵੇਕਲੀ ਇਕਾਂਤ ਥਾਂ ਤੇ ਉਤਾਰਾ ਕੀਤਾ। ਤੰਬੂ ਕਨਾਤਾਂ ਸ਼ਾਮਿਆਂ ਨੇ ਲਗਾ ਕੇ ਉਥੇ ਟਿਕਾਣਾ ਕਰ ਲਿਆ ਅਤੇ ਰਾਮਾਨੰਦ ਜੀ ਨੂੰ ਬੇਨਤੀ ਭੇਜ ਦਿੱਤੀ ਕਿ ਗਗਰੌਨ ਦਾ ਰਾਜਾ ਪੀਪਾ ਤੁਹਾਨੂੰ ਗੁਰੂ ਧਾਰਨ ਕਰਨਾ ਚਾਹੁੰਦਾ। ਉਧਰ ਰਾਮਾਨੰਦ ਜੀ ਨੇ ਵੀ ਵਾਪਸ ਸੁਨੇਹਾ ਭੇਜਿਆ ਕਿ ਹੇ ਰਾਜਨ, ਜਿੱਥੇ ਆਪ ਪੁੱਜਣਾ ਚਾਹੁੰਦੇ ਹੋ ਉਥੇ ਤਾਂ ਮਨੁੱਖਾ ਦੇਹ ਵੀ ਨਹੀਂ ਜਾਂਦੀ। ਆਪ ਉਸ ਨੂੰ ਗੁਰੂ ਧਾਰਨ ਕਰੋ, ਉਸ ਦੇ ਚੇਲੇ ਬਣੋ ਜਿਹੜਾ ਤੁਹਾਡੇ ਵਾਂਗ ਲਸ਼ਕਰ ਘੋੜੇ ਫੌਜਾਂ ਆਦਿ ਦਾ ਮਾਲਕ ਹੋਵੇ। ਰਾਮਾਨੰਦ ਜੀ ਦਾ ਹੁਕਮ ਸੁਣਦੇ ਸਾਰ ਰਾਜੇ ਨੇ ਸੇਵਕਾਂ ਰਾਣੀਆਂ ਅਮੀਰ ਵਜ਼ੀਰਾਂ ਨੂੰ ਵਾਪਸ ਭੇਜ ਦਿੱਤਾ ਅਤੇ ਆਪ ਇਕੱਲਾ ਹੀ ਰਾਮਾਨੰਦ ਜੀ ਦੇ ਦਰਸ਼ਨਾਂ ਵਾਸਤੇ ਉਨ੍ਹਾਂ ਦੇ ਨਿਵਾਸ ਸਥਾਨ ਤੇ ਪੁੱਜ ਗਿਆ। ਰਾਮਾਨੰਦ ਜੀ ਦੇ ਦਰਸ਼ਨ ਹੋਣ ਤੋਂ ਪਹਿਲਾਂ ਹੀ ਰਾਮਾਨੰਦ ਜੀ ਨੇ ਆਪਣੇ ਸੇਵਕਾਂ ਦੁਆਰਾ ਸੁਨੇਹਾ ਭੇਜ ਦਿੱਤਾ ਕਿ ਅਜੇ ਮਿਲਣ ਦਾ ਸਮਾਂ ਨਹੀਂ। ਜੱਗ ਹੋ ਰਿਹਾ ਸੀ, ਸੰਗਤਾਂ ਲੰਗਰ ਛੱਕ ਕੇ ਪੱਤਲਾਂ ਇਕ ਪਾਸੇ ਸੁੱਟਦੀਆਂ ਸਨ। ਉਧਰ ਹੀ ਰਾਜਾ ਪੀਪਾ ਰਾਮਾਨੰਦ ਜੀ ਦੇ ਹੁਕਮ ਦੀ ਉਡੀਕ ਕਰ ਰਿਹਾ ਸੀ। ਜੱਗ ਸੰਪੂਰਨ ਹੋਣ ਉਪਰੰਤ रामानंद जी ने पीपा जी बाबत पुछया। तद सेवकां ने पीपा जी नूं लभदियां लभदियां उन्हां पत्तलां दे ढेर हेठों नेत्र बंद होए हथ जोड़ी बड़ी आजजी विच खड़े पीपा जी नूं उत्थों पत्तलां दे थल्लों कढ़िया। जदों सेवकां पास दोबारा दर्शना ते गुरु दी क्या वास्ते पीपा जी ने सुनेहा घल्लिया तां रामानंद जी ने आख्या कि राजे नूं आखो कि जेकर बहुत काला है तां खूह विच छाल मार दे। जदों पतलां हेठों हथ जोड़ी अखां बंद कीती बड़ी आजजी विच खड़े होए राजे नूं सेवकां ने कढ़िया तद उसे वेले पीपा जी ने फिर रामानंद जी दे चरणां विच उन्हां सेवकां द्वारा बेनती भेजी कि मैनूं अपना शिष्य बना लवो। ते जवाब विच भगत रामानंद जी ने आख्या कि राजे नूं आखो जेकर इन्ना ही काला है तां जाके खूह विच छाल मार दे। पीपा जी ने मन नाल विचारिया कि जे गुरु दीख्या इस मुल ते भी मिल जावे तां बहुत ही महंगी नहीं। उन्हां तुरंत नेड़े ही रामानंद जी दे डेरे वाले खूह विच छाल मार दित्ती। रामानंद जी ने एकदम चेलियां समेत खूह ते पुज के पीपा जी नूं खूह विचों कढ़िया प्यार नाल गल लाया गुरु दीख्या दे के अपना सिख बनाया। कुछ समा राजा जी अपने गुरु पास ठहरे पिछों रामानंद जी दे हुक्म अनुसार अपने नगर गगरौन पुज गए। राज महलां विच रहे पर जीवन विच पलटा आ चुका सी। ओ राणियां जिहड़ियां पहलां विषय वासना विच मतियां रंग रलियां माणदियां सन हुण सभनां दे हत्थ विच खड़तालां सन। मन विच विषय विकारां दी थां प्रभु जी दा सिमरन करके सवेरे शाम हर रोज हरी जस करदियां अते इस तरह परमेश्वर दी भगती विच समां बतीत होण लगा। महात्मावां दीआं भजन मंडलियां आउंदियां प्रभु जी दे गुण गाए जांदे इवें राजा भी समेत परिवार प्रभु जस करदा रहिंदा। दिन ब दिन रामानंद जी दे दर्शनां दी तड़प हिरदे विच वधदी गई। बेबल होके पीपा जी ने एक दिन एक मंत्री पास भगत रामानंद जी दे चरणां विच दर्शन देण लई बेनती भेजी। रामानंद जी ने भगत पीपा जी दी दिली तड़प नूं अनुभव द्वारा जांच लिया अते कबीर जी रविदास जी अते होर शिशां नूं नाल लै के गगराउन शहर तों बाहर एक बाग विच आ डेरा लाया अते राजे नूं अपने आउण दा सुनेहा भेज दिता। राजे ने अपने दरबारियां समेत नगर तों बाहर आ के रामानंद जी दा स्वागत कीता अते बड़े अदब सत्कार नाल महलां विच निवास करवाया। पीपा जी दा मन खुशी विच फुल्लां ना समावे अते लगातार कई दिन रामानंद जी दी अत प्यार नाल सत्कार नाल सेवा कीती। रामानंद जी कुछ ही दिन ठहरे अते तत ज्ञान दा उपदेश दृढ़ करवाया। पीपा जी नूं राम नाम दी रंगण होर भी दून सवाई चढ़ गई। इस वैराग विच पीपा जी ने राज भाग त्याग के संन्यास धारण करन दा अपना दृढ़ संकल्प अपने गुरदेव रामानंद जी दे पास प्रगट कीता। रामानंद जी ने इस दी आग्या दे दित्ती। पीपा जी दे राज भाग त्यागण दा जद राणियां ते नगर निवासियां नूं पता लगा तां उन्हां बहुत मिंतां तरले कीते। रामानंद जी ने राणियां नूं आख्या कि जेकर तुसीं राजे नाल जाणा चाहुंदियां हो तां गल विच खिंथा अते साधुआं वाले कपड़े पहन लवो। बाकी राणियां ने वस्त्र ना बदले सिर्फ छोटी राणी सीता ने खिंथा पहन ली। सो सीता जी नूं पीपा भगत जी दे नाल जाण दी आग्या गुरदेव रामानंद ने दे दित्ती। कांशी पुज के रामानंद जी पासों भगत पीपा जी ने प्रभु जी दे निज अस्थान बाबत पुछया। रामानंद जी ने विचार कीती कि पीपा जी नूं दुर्गा मूर्ति उपासना कारण सरगुण उपासना दी लालसा ज्यादा है सो उन्हां पीपा जी नूं द्वारका भेज दिता। दोवें द्वारका नेड़े समुद्र कंढे पुज गए। समुद्र किनारे बैठे एक ब्राह्मण पासों द्वारका बाबत जद पीपा जी ने पुछया तां उसने मखौल वजों आख दिता कि द्वारका समुद्र दे विच है। भगत पीपा जी ने अपनी सुपत्नी सीता समेत तुरंत समुद्र विच छाल मार दिती। लोकां ने ब्राह्मण नूं बहुत फिटकारां पाईआं। उन्हां समझाया कि पीपा जी अते सीता जी समुद्र विच ही डुब गए ने पर भगत वशल परमेश्वर ने आप कृपा करके भगत अते सीता जी नूं द्वारका पहुंचा दिता। दोनों ने साख्यात प्रतख कृष्ण भगवान दे दर्शन कीते। भगत पीपा जी नूं सरगुण उपासना दी भावना अधीन मनुखी शरीर विच भगवान जी दे दर्शन करन दी इच्छा सी। भगवान जी ने पीपा जी दे इस संसे नूं निवृत्त करन वास्ते अपने निज अस्थान महात्मा दे नेत्र रसना हिरदा ਅਤੇ ਚਰਨਾਂ ਵਿੱਚ ਦੱਸਣਾ ਕੀਤਾ। ਸਪਸ਼ਟ ਕਰਦਿਆਂ ਆਖਿਆ ਕਿ ਮਹਾਤਮਾ ਦੀ ਦ੍ਰਿਸ਼ਟੀ ਵਿੱਚ ਦਵੈਤ ਭਾਵ ਦੂਜਾ ਭਾਵ ਨਹੀਂ ਹੁੰਦਾ, ਜਿਸ ਉੱਪਰ ਕਿਰਪਾ ਦ੍ਰਿਸ਼ਟੀ ਨਾਲ ਵੇਖਦੇ ਹਨ ਨਿਹਾਲ ਕਰ ਦਿੰਦੇ ਹਨ, ਅਤੇ ਜਦੋਂ ਕ੍ਰੋਧ ਦ੍ਰਿਸ਼ਟੀ ਨਾਲ ਵੇਖਦੇ ਹਨ ਤਾਂ ਭਸਮ ਕਰ ਦਿੰਦੇ ਹਨ। ਰਸਨਾ ਦੁਆਰਾ ਜੋ ਬੋਲਦੇ ਹਨ ਸੱਤ ਹੁੰਦਾ ਹੈ, ਜਿਸ ਨੂੰ ਵਰ ਦਿੰਦੇ ਹਨ ਧਰਮ ਅਰਥ ਕਾਮ ਮੋਖ ਨਾਲ ਤ੍ਰਿਪਤ ਕਰ ਦਿੰਦੇ ਹਨ, ਜਦੋਂ ਸਰਾਪ ਦਿੰਦੇ ਹਨ ਤਦ ਕੁੱਲ ਸਮੇਤ ਉਸਦਾ ਸਰਵਨਾਸ਼ ਕਰ ਦਿੰਦੇ ਹਨ। ਤੀਜੇ ਹਿਰਦੇ ਵਿਖੇ ਵਾਸਾ ਇਸ ਕਰਕੇ ਰਹਿੰਦਾ ਹੈ ਕਿ ਮਹਾਤਮਾ ਹਰ ਸਮੇਂ ਪ੍ਰਭੂ ਸਿਮਰਨ ਵਿੱਚ ਜੁੜੇ ਰਹਿੰਦੇ ਹਨ, ਨਿਮਕ ਭਰ ਵੀ ਪ੍ਰਭੂ ਜੀ ਨੂੰ ਮਨ ਤੋਂ ਵਿਸਾਰਦੇ ਨਹੀਂ, ਜਿਸ ਨੂੰ ਯਾਦ ਕਰਦੇ ਹਨ ਉਸਦੇ ਸਭ ਪਾਪਾਂ ਦਾ ਨਾਸ਼ ਕਰ ਦਿੰਦੇ ਹਨ। ਚੌਥੇ ਪਰਮੇਸ਼ਰ ਦਾ ਸਰਗੁਣ ਵਾਸਾ ਮਹਾਤਮਾਵਾਂ ਦੇ ਚਰਨਾਂ ਵਿੱਚ ਹੈ, ਜੋ ਮਨੁੱਖ ਸ਼ਰਧਾ ਨਾਲ ਨਮਸਕਾਰ ਕਰਦਾ ਹੈ ਉਸ ਦੇ ਪਾਪ ਨਸ਼ਟ ਹੋ ਜਾਂਦੇ ਹਨ, ਸੰਤ ਦੇ ਚਰਨ ਪੈ ਜਾਣ ਕਾਰਨ ਧਰਤੀ ਵੀ ਪੂਜਣ ਯੋਗ ਹੋ ਜਾਂਦੀ ਹੈ। ਇਨ੍ਹਾਂ ਵਾਕਾਂ ਨਾਲ ਪੀਪਾ ਭਗਤ ਜੀ ਨੂੰ ਦ੍ਰਿੜ ਨਿਸ਼ਚਾ ਹੋ ਗਿਆ ਕਿ ਪ੍ਰਭੂ ਜੀ ਅਤੇ ਉਸ ਦੇ ਭਗਤ ਓਤ ਪੋਤ ਹਨ। ਕ੍ਰਿਸ਼ਨ ਜੀ ਨੇ ਪੀਪਾ ਜੀ ਨੂੰ ਆਪਣੇ ਨਗਰ ਵਾਪਸ ਜਾਣ ਦਾ ਹੁਕਮ ਦਿੱਤਾ ਅਤੇ ਨਿਸ਼ਾਨੀ ਵਜੋਂ ਇੱਕ ਮੁੰਦਰਕਾ ਵੀ ਦਿੱਤੀ। ਇਵੇਂ ਅੱਠਵੇਂ ਦਿਨ ਭਗਤ ਪੀਪਾ ਜੀ ਅਤੇ ਉਨ੍ਹਾਂ ਦੀ ਧਰਮ ਸੁਪਤਨੀ ਸੀਤਾ ਜੀ ਸਮੁੰਦਰ ਦੇ ਕੰਢੇ ਨਿਕਲ ਆਏ। ਜਦੋਂ ਲੋਕਾਂ ਨੇ ਪੀਪਾ ਜੀ ਦੇ ਅੱਠਵੇਂ ਦਿਨ ਦਰਸ਼ਨ ਕੀਤੇ ਤਾਂ ਬਹੁਤ ਹੈਰਾਨ ਹੋਏ। ਲੋਕਾਂ ਸਮਝਿਆ ਤਾਂ ਇਹ ਸੀ ਕਿ ਭਗਤ ਪੀਪਾ ਜੀ ਅਤੇ ਸੀਤਾ ਜੀ ਡੁੱਬ ਗਏ ਨੇ, ਪਰ ਪ੍ਰਤੱਖ ਦਰਸ਼ਨ ਕਰਕੇ ਲੋਕਾਂ ਨੇ ਉਨ੍ਹਾਂ ਨੂੰ ਨਮਸਕਾਰਾਂ ਕੀਤੀਆਂ। ਜਦੋਂ ਕ੍ਰਿਸ਼ਨ ਜੀ ਦੀ ਮੁੰਦਰਕਾ ਵੇਖੀ ਅਤੇ ਪੀਪਾ ਜੀ ਪਾਸੋਂ ਸਾਰੀ ਵਾਰਤਾ ਸੁਣੀ ਤਦ ਲੋਕਾਂ ਤੇ ਉਨ੍ਹਾਂ ਦੀ ਪ੍ਰੇਮਾ ਭਗਤੀ ਦਾ ਬਹੁਤ ਪ੍ਰਭਾਵ ਪਿਆ ਅਤੇ ਸਾਰੇ ਲੋਕ ਪਰਮੇਸ਼ਰ ਦੀ ਭਗਤੀ ਕਰਨ ਲੱਗੇ। ਇੱਕ ਦਿਨ ਨਦੀ ਕਿਨਾਰੇ ਭਗਤ ਪੀਪਾ ਜੀ ਇਸ਼ਨਾਨ ਕਰਨ ਗਏ। ਉਥੇ ਭਗਤ ਜੀ ਨੇ ਮੋਹਰਾਂ ਦਾ ਭਰਿਆ ਹੋਇਆ ਭਾਂਡਾ ਵੇਖਿਆ। ਉਨ੍ਹਾਂ ਘਰ ਆ ਕੇ ਆਪਣੀ ਪਤਨੀ ਨੂੰ ਦੱਸਿਆ ਕਿ ਨਦੀ ਕਿਨਾਰੇ ਮੋਹਰਾਂ ਦਾ ਭਾਂਡਾ ਪਿਆ ਹੈ, ਤੁਸੀਂ ਉਧਰ ਨਾ ਜਾਣਾ। ਭਗਤ ਜੀ ਨੇ ਆਪਣੀ ਪਤਨੀ ਨੂੰ ਇਹ ਸਮਝਾਇਆ ਕਿ ਨਦੀ ਦੇ ਕਿਨਾਰੇ ਮੋਹਰਾਂ ਦਾ ਭਾਂਡਾ ਪਿਆ ਹੈ, ਇਸ ਕਰਕੇ ਤੁਸੀਂ ਉਧਰ ਨਾ ਜਾਣਾ। ਆਸ ਪਾਸ ਬੈਠੇ ਕੁਝ ਪੁਰਸ਼ਾਂ ਨੇ ਨਦੀ ਕਿਨਾਰੇ ਮੋਹਰਾਂ ਦੇ ਭਰੇ ਭਾਂਡੇ ਬਾਬਤ ਭਗਤ ਜੀ ਦੇ ਮੁਖਾਰਬਿੰਦ ਤੋਂ ਸੁਣਿਆ ਤੇ ਲੋਭ ਵਸ ਹੋਏ ਉਹ ਪੁਰਸ਼ ਤੁਰੰਤ ਨਦੀ ਦੇ ਕੰਢੇ ਪੁੱਜੇ। ਜਦੋਂ ਉਹਨਾਂ ਭਾਂਡੇ ਦਾ ਮੂੰਹ ਖੋਲਿਆ ਤਾਂ ਉਸ ਵਿਚ ਇਕ ਕਾਲੇ ਰੰਗ ਦੀ ਜ਼ਹਿਰੀਲੀ ਸੱਪਣੀ ਵੇਖੀ। ਚੋਰਾਂ ਦੇ ਮਨ ਅੰਦਰ ਗੁੱਸਾ ਆਇਆ ਕਿ ਭਗਤ ਜੀ ਤਾਂ ਮਾਇਆ ਆਖਦੇ ਸਨ, ਇਹ ਤਾਂ ਕਾਲੀ ਸੱਪਣੀ ਹੈ, ਭਗਤ ਜੀ ਝੂਠ ਬੋਲ ਰਹੇ ਨੇ। ਉਨ੍ਹਾਂ ਨੇ ਸਲਾਹ ਬਣਾਈ ਕਿ ਭਾਂਡਾ ਭਗਤ ਜੀ ਦੇ ਘਰ ਰੱਖ ਆਈਏ, ਆਪੇ ਕਾਲੀ ਸੱਪਣੀ ਇਨ੍ਹਾਂ ਨੂੰ ਡਸ ਜਾਵੇਗੀ। ਪਰ ਉਹ ਪੁਰਸ਼ ਅਗਿਆਨੀ ਸਨ, ਉਨ੍ਹਾਂ ਨੂੰ ਇਹ ਸੂਝ ਨਹੀਂ ਸੀ ਕਿ ਮਾਇਆ ਤਾਂ ਮਹਾਂਪੁਰਸ਼ਾਂ ਦੀ ਦਾਸੀ ਹੁੰਦੀ ਹੈ, ਇਹ ਤਾਂ ਲੋਭੀ ਪੁਰਖਾਂ ਨੂੰ ਹੀ ਸੱਪਣੀ ਬਣ ਕੇ ਡਸਦੀ ਹੈ। ਦੁਨਿਆਵੀ ਪੁਰਸ਼ਾਂ ਨੂੰ ਮਾਇਆ ਦੇ ਸੁੱਖ ਚੰਗੇ ਲੱਗਦੇ ਹਨ ਅਤੇ ਪ੍ਰਭੂ ਭਗਤੀ ਕੌੜੀ ਲੱਗਦੀ ਹੈ। ਗੁਰੂ ਸਾਹਿਬ ਜੀ ਦਾ ਫਰਮਾਨ ਹੈ, ਅੰਮ੍ਰਿਤ ਕੌਰਾ ਵਿਖਿਆ ਮਿੱਠੀ, ਸਾਕਤ ਕੀ ਬਿੱਦ ਨੈਨਹੁ ਡਿੱਠੀ। ਉਨ੍ਹਾਂ ਨਾਮ ਸਿਮਰਨ ਤੋਂ ਸੱਖਣੇ ਸਾਕਤ ਸ਼ਕਤੀ ਦੇ ਪੁਜਾਰੀ ਪੁਰਸ਼ਾਂ ਨੇ ਮਾਇਆ ਦਾ ਬਰਤਨ ਭਗਤ ਜੀ ਦੇ ਨਿਵਾਸ ਅਸਥਾਨ ਤੇ ਲਿਆ ਕੇ ਰੱਖ ਦਿੱਤਾ ਤੇ ਆਪ ਚਲੇ ਗਏ। ਅੰਮ੍ਰਿਤ ਵੇਲੇ ਜਦ ਪੀਪਾ ਜੀ ਨੇ ਉਹ ਭਾਂਡਾ ਜੋ ਉਨ੍ਹਾਂ ਨਦੀ ਦੇ ਕਿਨਾਰੇ ਤੱਕਿਆ ਸੀ ਆਪਣੇ ਦਰਵਾਜ਼ੇ ਮੂਹਰੇ ਡਿੱਠਾ, ਤਦੋਂ ਭਗਤ ਜੀ ਨੇ ਵਿਚਾਰਿਆ ਕਿ ਮਾਇਆ ਚਾਹੁੰਦੀ ਹੈ ਕਿ ਮੈਨੂੰ ਮਹਾਤਮਾ ਦੀ ਸੇਵਾ ਵਾਸਤੇ ਵਰਤੇ ਤਾਂ ਜੋ ਮੇਰੇ ਵੀ ਬੰਧਨ ਕੱਟੇ ਜਾਣ। ਭਗਤ ਜੀ ਨੇ ਗਾਗਰ ਦਾ ਮੂੰਹ ਖੋਲ ਕੇ ਮੋਹਰਾਂ ਕੱਢੀਆਂ, ਦਿਨ ਚੜੇ ਭੰਡਾਰਾ ਚਾਲੂ ਕਰ ਦਿੱਤਾ। ਅਨੇਕਾਂ ਮਹਾਤਮਾ ਅਭਿਆਗਤਾਂ ਲੋੜਵੰਦਾਂ ਗਰੀਬਾਂ ਨੇ ਲੰਗਰ ਛਕਿਆ। ਕਈ ਦਿਨ ਭੰਡਾਰਾ ਚੱਲਦਾ ਰਿਹਾ, ਹਰ ਥਾਂ ਭਗਤ ਪੀਪਾ ਜੀ ਦੀ ਜੈ ਜੈਕਾਰ ਹੋਣ ਲੱਗੀ। ਭਗਤ ਪੀਪਾ ਜੀ ਦੀ ਸ਼ੋਭਾ ਸੁਣ ਕੇ ਉਸ ਸਥਾਨ ਦਾ ਰਾਜਾ ਧਨ ਆਦਿ ਪਦਾਰਥ ਲੈ ਕੇ ਪੀਪਾ ਜੀ ਪਾਸ ਪੁੱਜਾ ਤੇ ਦਰਸ਼ਨ ਕਰਕੇ ਨਿਹਾਲ ਹੋਇਆ। ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਕਿ ਭਗਤ ਜੀ ਕਿਰਪਾ ਕਰਕੇ ਮੈਨੂੰ ਵੀ ਦੀਖਿਆ ਦੇਵੋ। ਭਗਤ ਪੀਪਾ ਜੀ ਨੇ ਆਖਿਆ ਕਿ ਹੇ ਰਾਜਨ, ਭਗਤੀ ਮਾਰਗ ਔਖਾ ਹੈ, ਇੰਦਰੀਆਂ ਨੂੰ ਸੰਜਮ ਵਿਚ ਰੱਖਣਾ ਪੈਂਦਾ, ਸਾਰੇ ਜਗਤ ਨੂੰ ਪ੍ਰਭੂ ਦਾ ਰੂਪ ਸਮਝ ਕੇ ਪਿਆਰ ਕਰਨਾ ਪਰ ਇਸ ਦੇ ਮੋਹ ਵਿਚ ਫਸਣਾ ਨਹੀਂ। ਨੰਗ ਭੁੱਖ ਤਾਹਨੇ ਮਿਹਣੇ ਹੋਰ ਕਈ ਤੰਗੀਆਂ ਵੀ ਝੱਲਣੀਆਂ ਪੈਂਦੀਆਂ ਨੇ, ਰਾਜਿਆਂ ਵਾਸਤੇ ਇਹ ਰਸਤਾ ਕਠਿਨ ਹੈ, ਸੋ ਆਪ ਘਰ ਬੈਠੋ ਤੇ ਆਨੰਦ ਪੂਰਵਕ ਰਾਜ ਭਾਗ ਦਾ ਸੁਖ ਮਾਣੋ। ਭਗਤ ਜੀ ਨੇ ਸਭ ਕੁਝ ਆਖਿਆ ਪਰ ਰਾਜੇ ਅੰਦਰ ਪੀਪਾ ਜੀ ਪਾਸੋਂ ਗੁਰੂ ਦੀਖਿਆ ਲੈਣ ਦੀ ਤੀਬਰ ਇੱਛਾ ਸੀ, ਉਸ ਨੇ ਸਭ ਕੁਝ ਮੰਨ ਲਿਆ। ਤਦ ਭਗਤ ਪੀਪਾ ਜੀ ਨੇ ਆਖਿਆ ਕਿ ਅੱਛਾ ਰਾਜਨ, ਜੇਕਰ ਤੁਸੀਂ ਜ਼ਰੂਰੀ ਚਾਹੁੰਦੇ ਹੋ ਤਾਂ ਰਾਣੀਆਂ ਤੇ ਸਾਰਾ ਧਨ ਭੇਟਾ ਕਰੋ, ਫੇਰ ਦੀਖਿਆ ਮਿਲੇਗੀ। ਰਾਜੇ ਨੇ ਤੁਰੰਤ ਹੁਕਮ ਮੰਨ ਕੇ ਸਭ ਕੁਝ ਲਿਆ ਭੇਟਾ ਧਰਿਆ। ਭਗਤ ਪੀਪਾ ਜੀ ਨੇ ਪ੍ਰਸੰਨ ਹੋ ਕੇ ਆਪਣਾ ਸਿੱਖ ਬਣਾ ਲਿਆ ਅਤੇ ਆਖਿਆ ਕਿ ਸਭ ਸਮੱਗਰੀ ਅਸਾਡੀ ਸਮਝ ਕੇ ਆਪਣੇ ਪਾਸ ਹੀ ਰੱਖੋ, ਇਸ ਧਨ ਨਾਲ ਸੰਤ ਮਹਾਤਮਾਵਾਂ ਦੀ ਸੇਵਾ ਕਰੋ, ਲੋੜਵੰਦਾਂ ਨੂੰ ਸਹਾਇਤਾ ਵਜੋਂ ਦਾਨ ਦਿਓ ਅਤੇ ਪ੍ਰੇਮਾ ਭਗਤੀ ਕਰੋ, ईश्वर अते भगतां विच कोई भेद नहीं हुंदा। इस करके राणियां समेत प्यार नाल साधु जनां दी सेवा करो। राजे दे बहुत आखण ते सब समगरी विचों एक इराकी घोड़ा भगत पीपा जी ने रख लिया। एक दिन घोड़े ते चढ़ के भगत जी नदी ते इशनान करन गए। जद घोड़े नूं किनारे उपर उगे रुख नाल भगत जी बन के इशनान करन लग पए तां एक चोर ने भगत जी दा घोड़ा खोल लिया अते उस उपर सवार होके तित्तर हो गया। भावें भगत जी ने वेख तां लिया कि चोर घोड़ा लैके टुर गया, तद भी भगत जी दे मन ते ਉਹ ਘੋੜਾ ਚਲੇ ਜਾਣ ਦਾ ਕੋਈ ਅਸਰ ਨਾ ਹੋਇਆ। ਉਹ ਪਹਿਲਾਂ ਵਾਂਗੂ ਹੀ ਰਾਮ ਰੰਗ ਵਿਚ ਰੰਗੇ ਘਰ ਪੁੱਜੇ। ਜਦੋਂ ਚੋਰ ਆਪ ਇਸ਼ਨਾਨ ਕਰਨ ਲੱਗਾ ਤਦ ਪ੍ਰਭੂ ਕਿਰਪਾ ਨਾਲ ਘੋੜਾ ਉਥੋਂ ਭੱਜ ਪਿਆ ਅਤੇ ਭਗਤ ਪੀਪਾ ਜੀ ਪਾਸ ਹੀ ਪੁੱਜ ਗਿਆ। ਇਕ ਦਿਨ ਪੰਜ ਥਾਵਾਂ ਤੋਂ ਭੰਡਾਰਿਆਂ ਤੇ ਪੁੱਜਣ ਅਤੇ ਲੰਗਰ ਛਕਣ ਦੇ ਸੱਦੇ ਭਗਤ ਜੀ ਨੂੰ ਪੁੱਜੇ। ਪੰਜ ਨਿਉਤੇ ਭਗਤ ਪੀਪਾ ਜੀ ਨੇ ਮੰਨ ਤਾਂ ਲਏ, ਪਰ ਜਦੋਂ ਨਿਉਤਿਆਂ ਤੇ ਜਾਣ ਦਾ ਸਮਾਂ ਆਇਆ ਤਦ ਵਿਚਾਰਨ ਲੱਗੇ ਕਿ ਜਿਸ ਦੇ ਭੰਡਾਰੇ ਤੇ ਨਾ ਪੁੱਜੇ ਉਹ ਨਾਰਾਜ ਹੋ ਜਾਵੇਗਾ। ਸੋ ਪੰਜਾਂ ਭੰਡਾਰਿਆਂ ਤੇ ਇੱਕੋ ਵਕਤ ਮੈਂ ਜਾ ਨਹੀਂ ਸਕਦਾ, ਇਸ ਲਈ ਜਿਸ ਦੇ ਭੰਡਾਰੇ ਤੇ ਵੀ ਨਾ ਗਿਆ ਉਸ ਨੇ ਮਨ ਵਿਚ ਬੜਾ ਖੇਦ ਕਰਨਾ ਹੈ। ਸੋ ਇਸ ਲਈ ਚੰਗਾ ਇਹੋ ਹੀ ਹੈ ਕਿ ਕਿਸੇ ਦੇ ਭੰਡਾਰੇ ਤੇ ਵੀ ਨਾ ਜਾਇਆ ਜਾਵੇ। ਤੇ ਭਗਤ ਜੀ ਪ੍ਰਭੂ ਭਗਤੀ ਵਿਚ ਲੀਨ ਆਪਣੇ ਆਸਣ ਤੇ ਬਿਰਾਜਮਾਨ ਹੋ ਗਏ, ਕਿਤੇ ਵੀ ਕਿਸੇ ਵੀ ਭੰਡਾਰੇ ਤੇ ਨਾ ਗਏ। ਪਰੰਤੂ ਪ੍ਰਭੂ ਜੀ ਨੇ ਪੀਪਾ ਜੀ ਦੇ ਪੰਜ ਸਰੂਪ ਧਾਰ ਕੇ ਪੰਜਾਂ ਭੰਡਾਰਿਆਂ ਤੇ ਪੁੱਜਣਾ ਕੀਤਾ। ਭਗਤ ਜੀ ਦੇ ਨਾਲ ਈਰਖਾ ਕਰਨ ਵਾਲੇ ਬ੍ਰਾਹਮਣਾਂ ਨੇ ਇੱਕ ਭੰਡਾਰੇ ਤੇ ਰਾਸ ਕ੍ਰੀੜਾ ਭਾਵ ਝੂਠ ਮਖੌਲ ਰੂਪੀ ਖੇਲ ਤਮਾਸ਼ਾ ਅਡੰਬਰ ਰਚਨਾ ਕੀਤਾ, ਜਿਸ ਵਿਚ ਪੀਪਾ ਭਗਤ ਜੀ ਨੂੰ ਦਸ਼ਰਥ ਅਤੇ ਇਕ ਹੋਰ ਪੁਰਸ਼ ਨੂੰ ਰਾਮ ਚੰਦਰ ਬਣਾ ਲਿਆ। ਕੁਝ ਭਲੇ ਪੁਰਸ਼ਾਂ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ, ਪਰ ਉਨ੍ਹਾਂ ਆਖਿਆ ਕਿ ਅਸੀਂ ਪੀਪਾ ਜੀ ਦਾ ਪ੍ਰੇਮ ਪਰਖਣਾ ਹੈ ਕਿ ਕੀ ਦਸ਼ਰਥ ਵਾਂਗੂ ਰਾਮ ਜੀ ਦੇ ਵਿਯੋਗ ਵਿਚ ਸਰੀਰ ਦਾ ਤਿਆਗ ਵੀ ਕਰ ਦਿੰਦੇ ਨੇ ਕਿ ਨਹੀਂ। ਉਨ੍ਹਾਂ ਸਵਾਂਗ ਰਚਿਆ, ਰਾਮ ਚੰਦਰ ਜੀ ਨੂੰ ਬਨਵਾਸ ਤੇ ਤੋਰਨਾ ਆਰੰਭ ਕਰ ਦਿੱਤਾ। ਉਨ੍ਹਾਂ ਪੀਪਾ ਜੀ ਨੂੰ ਆਖਣਾ ਸ਼ੁਰੂ ਕਰ ਦਿੱਤਾ ਕਿ ਜਦੋਂ ਰਾਮ ਚੰਦਰ ਜੀ ਬਨਵਾਸ ਨੂੰ ਗਏ ਸਨ ਤਾਂ ਦਸ਼ਰਥ ਜੀ ਨੇ ਸਰੀਰ ਦਾ ਤਿਆਗ ਕਰ ਦਿੱਤਾ ਸੀ, ਹੁਣ ਤੁਸੀਂ ਵੀ ਦਸ਼ਰਥ ਰੂਪ ਵਿਚ ਹੋ, ਜੇਕਰ ਤੁਹਾਡਾ ਸੱਚਾ ਪ੍ਰੇਮ ਹੈ ਤਾਂ ਪ੍ਰਾਣ ਤਿਆਗ ਦੇਵੋ। ਉਨ੍ਹਾਂ ਈਰਖਾਲੂ ਬ੍ਰਾਹਮਣਾਂ ਦੇ ਕਹਿਣ ਤੇ ਪੀਪਾ ਜੀ ਨੇ ਪ੍ਰਾਣਾਂ ਦਾ ਤਿਆਗ ਕਰ ਦਿੱਤਾ। ਸਾਰੇ ਭੰਡਾਰੇ ਵਿਚ ਹਾਹਾਕਾਰ ਮਚ ਗਈ। ਸਭ ਲੋਕ ਉਨ੍ਹਾਂ ਨੂੰ ਫਟਕਾਰਾਂ ਪਾਉਣ ਲੱਗੇ ਅਤੇ ਕਹਿਣ ਲੱਗੇ ਕਿ ਮੂਰਖੋ, ਭਗਤ ਪੀਪਾ ਜੀ ਵਰਗੇ ਮਹਾਤਮਾ ਕਿੱਥੋਂ ਮਿਲਣੇ ਨੇ, ਇਹ ਪਾਪ ਤੁਹਾਡੇ ਸਿਰੋਂ ਨਹੀਂ ਉਤਰਨਾ। ਇਧਰ ਦਸ਼ਰਥ ਦਾ ਸਵਾਂਗ ਕਰ ਰਹੇ ਪੀਪਾ ਜੀ ਦੇ ਰੂਪ ਵਿਚ ਪ੍ਰਭੂ ਜੀ ਨੇ ਜਦੋਂ ਸਰੀਰ ਤਿਆਗਿਆ, ਉਧਰ ਪੰਜਾਂ ਹੀ ਭੰਡਾਰਿਆਂ ਵਿਚ ਪੀਪਾ ਜੀ ਦੇ ਪੰਜੇ ਸਰੂਪ ਸਰੀਰ ਤਿਆਗ ਗਏ। ਪੰਜਾਂ ਹੀ ਭੰਡਾਰਿਆਂ ਵਿਖੇ ਸ਼ਬਦ ਕੀਰਤਨ ਕਰਕੇ ਸੋਗਮਈ ਵਾਤਾਵਰਣ ਵਿਚ ਭਗਤ ਪੀਪਾ ਜੀ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ। ਲੋਕ ਜਦੋਂ ਪੀਪਾ ਜੀ ਦੇ ਆਸ਼ਰਮ ਪੁੱਜੇ ਤਾਂ ਉਹ ਭਗਤ ਪੀਪਾ ਜੀ ਨੂੰ ਪ੍ਰਤੱਖ ਸਰੂਪ ਵਿਚ ਬੈਠੇ ਵੇਖ ਕੇ ਹੈਰਾਨ ਰਹਿ ਗਏ ਅਤੇ ਨਮਸਕਾਰਾਂ ਕਰਨ ਲੱਗੇ। ਇਸ ਕੌਤਕ ਨਾਲ ਭਗਤ ਪੀਪਾ ਜੀ ਦੀ ਉਪਮਾ ਵਿਚ ਹੋਰ ਵੀ ਵਾਧਾ ਹੋ ਗਿਆ। ਪ੍ਰਭੂ ਜੀ ਨੇ ਅਚਰਜ ਲੀਲਾ ਰਚ ਕੇ ਆਪ ਹੀ ਵਿਖਾਈ ਅਤੇ ਆਪਣੇ ਭਗਤ ਦੀ ਉਪਮਾ ਪ੍ਰਗਟ ਕੀਤੀ, ਪਰ ਦੁਸ਼ਟ ਪੁਰਸ਼ਾਂ ਪਾਸੋਂ ਪੀਪਾ ਜੀ ਦੀ ਉਪਮਾ ਫਿਰ ਵੀ ਸਹਾਰੀ ਨਾ ਗਈ। ਜਿਸ ਬਾਣੀਏ ਪਾਸੋਂ ਦਾਲ, ਸੀਧਾ, ਚਾਵਲ, ਘਿਓ ਇਹ ਤਾਦਕ ਲੰਗਰ ਦੀ ਸਮੱਗਰੀ ਖਰੀਦਦੇ ਸਨ, ਉਸ ਬਾਣੀਏ ਦੇ ਕਿਤਾਬਾਂ ਵਿਚ ਭਗਤ ਜੀ ਦੇ ਵੱਲ ਬਹੁਤ ਰਕਮ ਬਣ ਗਈ। ਇਸ ਰਕਮ ਦੀ ਗੱਲ ਬਾਣੀਆਂ ਉਨ੍ਹਾਂ ਦੁਸ਼ਟ ਪੁਰਸ਼ਾਂ ਪਾਸ ਕਿਤੇ ਕਰ ਬੈਠਾ। ਬਸ ਫੇਰ ਕੀ ਸੀ, ਉਨ੍ਹਾਂ ਬਾਣੀਏ ਨੂੰ ਆਖਿਆ ਕਿ ਤੂੰ ਹੁਣੇ ਹੀ ਜਾ ਕੇ ਪੀਪਾ ਜੀ ਪਾਸੋਂ ਆਪਣਾ ਹਿਸਾਬ ਲੈ, ਕਿਉਂਕਿ ਉਹ ਤਾਂ ਨੰਗ ਮਲੰਗ ਹੈ, ਉਸ ਪਾਸੋਂ ਤੇਰੀ ਰਕਮ ਦਿੱਤੀ ਨਹੀਂ ਜਾਣੀ। ਉਨ੍ਹਾਂ ਦੁਸ਼ਟ ਚੌਂਕੜੀ ਦਾ ਚੁੱਕਿਆ ਚੁਕਾਇਆ ਬਾਣੀਆਂ ਭਗਤ ਪੀਪਾ ਜੀ ਪਾਸ ਪੈਸੇ ਮੰਗਣ ਆ ਗਿਆ। ਭਗਤ ਜੀ ਨੇ ਧੀਰਜ ਨਾਲ ਆਖਿਆ ਕਿ ਅਜੇ ਤੱਕ ਪੈਸੇ ਦੀ ਥੋੜੀ ਤੰਗੀ ਹੈ, ਜਦੋਂ ਮਾਇਆ ਆ ਜਾਵੇਗੀ ਤਦ ਸਾਰਾ ਹਿਸਾਬ ਚੁੱਕਦਾ ਕਰ ਦਿੱਤਾ ਜਾਵੇਗਾ। ਪਰ ਦੁਸ਼ਟ ਲੋਕਾਂ ਭਗਤ ਜੀ ਦੀ ਨਰਾਦਰੀ ਕਰਵਾਉਣੀ ਸੀ, ਇਸ ਲਈ ਉਨ੍ਹਾਂ ਉਸ ਬਾਣੀਏ ਨੂੰ ਪੂਰੀ ਚੁੱਕ ਦਿੱਤੀ ਹੋਈ ਸੀ। ਦੋ ਚਾਰ ਦਿਨ ਪਿੱਛੋਂ ਬਾਣੀਆਂ ਫਿਰ ਭਗਤ ਜੀ ਪਾਸ ਪੁੱਜ ਗਿਆ। ਬਾਣੀਆਂ ਅਤੇ ਉਹ ਦੁਸ਼ਟ ਪੁਰਸ਼ ਬਹੁਤ ਔਖੇ ਸਨ। ਉਨ੍ਹਾਂ ਬਹੁਤ ਅਪਮਾਨ ਭਰੇ ਲਫ਼ਜ਼ ਭਗਤ ਜੀ ਦੀ ਸ਼ਾਨ ਦੇ ਵਰਖਲਾਪ ਬੋਲੇ। ਉਨ੍ਹਾਂ ਇੱਥੋਂ ਤੱਕ ਆਖ ਦਿੱਤਾ ਕਿ ਜੇਕਰ ਸਿੱਧੇ ਹੱਥੀਂ ਤੂੰ ਪੈਸੇ ਨਹੀਂ ਦੇਣੇ ਤਾਂ ਅਸੀਂ ਦੂਜੀ ਤਰ੍ਹਾਂ ਲੈਣੇ ਜਾਣਦੇ ਹਾਂ। ਭਗਤ ਜੀ ਹੱਸ ਕੇ ਬੋਲੇ, ਸ਼ਾਹ ਜੀ ਜਾਓ, ਆਪਣਾ ਬਹੀ ਖਾਤਾ ਲੈ ਕੇ ਆਓ ਤੇ ਆ ਜਾਓ, ਹਿਸਾਬ ਕਿਤਾਬ ਕਰ ਲੈਂਦੇ ਹਾਂ। ਜਦੋਂ ਬਾਣੀਏ ਨੇ ਬਹੀ ਲਿਆ ਕੇ ਹਿਸਾਬ ਕਰਨ ਵਾਸਤੇ ਬਹੀ ਦੇ ਕਾਗਜ਼ ਫੋਲੇ ਤਾਂ ਜਿਨ੍ਹਾਂ ਵਰਕਿਆਂ ਤੇ ਭਗਤ ਪੀਪਾ ਜੀ ਦਾ ਹਿਸਾਬ ਕਿਤਾਬ ਲਿਖਿਆ ਸੀ ਉਹ ਬਿਲਕੁਲ ਕੋਰੇ ਨਿਕਲੇ। ਇਹ ਕੌਤਕ ਵੇਖ ਕੇ ਬਾਣੀਆਂ ਅਤੇ ਚੰਡਾਲ ਚੌਂਕੜੀ ਸ਼ਰਮਿੰਦਗੀ ਦੇ ਮਾਰੇ ਘਰਾਂ ਨੂੰ ਮੁੜ ਗਏ। ਜਦੋਂ ਰਾਜੇ ਨੂੰ ਇਸ ਕਰਤੂਤ ਦਾ ਪਤਾ ਲੱਗਾ ਤਾਂ ਉਸਨੇ ਬਾਣੀਏ ਨੂੰ ਕੈਦ ਕਰ ਲਿਆ। ਬਾਣੀਏ ਦੇ ਬਾਲ ਬੱਚੇ ਬੜੇ ਦੁਖੀ ਹੋਏ ਅਤੇ ਲਾਚਾਰ ਅਤੇ ਮਜਬੂਰ ਬਣ ਗਏ। ਇਸ ਲਾਚਾਰੀ ਅਤੇ ਮਜਬੂਰੀ ਦੀ ਹਾਲਤ ਵਿੱਚ ਬਾਣੀਏ ਦੀ ਪਤਨੀ ਆਪਣੇ ਬੱਚਿਆਂ ਨੂੰ ਲੈ ਕੇ ਭਗਤ ਜੀ ਦੀ ਪਤਨੀ ਸੀਤਾ ਜੀ ਪਾਸ ਪੁੱਜੀ ਅਤੇ ਆਪਣੇ ਪਤੀ ਦੇ ਕੈਦ ਹੋਣ ਦੀ ਸਾਰੀ ਵਾਰਤਾ ਸੁਣਾਈ। ਤਰਲੇ ਮਿੰਨਤਾਂ ਕੀਤੇ ਕਿ ਮੇਰੇ ਪਤੀ ਨੂੰ ਰਾਜੇ ਦੀ ਕੈਦ ਵਿੱਚੋਂ ਕਿਸੇ ਤਰ੍ਹਾਂ ਛੁਡਵਾ ਦਿਓ। ਰਾਤ ਸਮੇਂ ਪ੍ਰਭੂ ਜੀ ਨੇ ਮਿਹਰ ਕੀਤੀ, ਭਗਤ ਪੀਪਾ ਜੀ ਦਾ ਘਰ ਅੰਨ ਅਤੇ ਧਨ ਨਾਲ ਭਰ ਦਿੱਤਾ। ਸਵੇਰ ਹੁੰਦਿਆਂ ਭਗਤ ਜੀ ਵੀ ਪ੍ਰਸੰਨ ਚਿੱਤ ਪ੍ਰਭੂ ਜੀ ਦਾ ਧੰਨਵਾਦ ਕਰਨ ਲੱਗੇ। ਭਗਤ ਜੀ ਨੇ ਰਾਜੇ ਨੂੰ ਬੇਨਤੀ ਕੀਤੀ ਕਿ ਬਾਣੀਏ ਨੂੰ ਛੱਡ ਦਿਓ, ਅਸੀਂ ਇਸ ਦੇ ਪੈਸੇ ਦੇਣੇ ਆ। ਸੋ ਰਾਜੇ ਦੀ ਕੈਦ ਵਿੱਚੋਂ ਰਿਹਾ ਹੋ ਕੇ ਬਾਣੀਆ ਭਗਤ ਪੀਪਾ ਜੀ ਪਾਸ ਪੁੱਜਾ ਅਤੇ ਆਪਣੀ ਗਲਤੀ ਦੀ ਮੁਆਫੀ ਮੰਗੀ। ਭਗਤ ਜੀ ਨੇ ਮੱਲੋ ਮੱਲੀ ਧਨ ਦੀ ਪੋਟਲੀ ਬੰਨ ਕੇ ਬਾਣੀਏ ਨੂੰ ਦੇ ਦਿੱਤੀ। ਜਦ ਘਰ ਜਾ ਕੇ ਰਕਮ ਗਿਣੀ ਤਾਂ ਉਹ ਬਹੁਤ ਜ਼ਿਆਦਾ ਨਿਕਲੀ। ਬਾਣੀਏ ਦੇ ਮਨ ਤੇ ਭਗਤ ਜੀ ਦੀ ਦਿਆਲਤਾ ਦਾ ਅਜਿਹਾ ਪ੍ਰਭਾਵ ਪਿਆ ਕਿ ਉਹ ਵੀ ਵੈਰਾਗੀ ਬਣ ਬੈਠਾ ਅਤੇ ਘਰ ਘਾਟ ਦਾ ਤਿਆਗ ਕਰਕੇ ਭਗਤ ਪੀਪਾ ਜੀ ਪਾਸੋਂ ਗੁਰੂ ਦੀਖਿਆ ਪ੍ਰਾਪਤ ਕਰਕੇ ਜੰਗਲਾਂ ਨੂੰ ਚਲੇ ਗਿਆ ਅਤੇ ਦਿਨ ਰਾਤ ਪ੍ਰਭੂ ਸਿਮਰਨ ਕਰਕੇ ਜਨਮ ਸਫਲਾ ਕਰ ਗਿਆ। ਕੁਝ ਦਿਨਾਂ ਪਿੱਛੋਂ ਭਗਤ ਪੀਪਾ ਜੀ ਅਤੇ ਸੀਤਾ ਜੀ ਧਨ ਦਾ ਭਰਿਆ ਕੋਠਾ ਛੱਡ ਕੇ ਜੰਗਲ ਨੂੰ ਟੁਰ ਗਏ। ਰਸਤੇ ਵਿੱਚ ਇੱਕ ਪੁਰਸ਼ ਮਿਲਿਆ ਜਿਸ ਨੂੰ ਕਰਮਕਾਂਡੀ ਬ੍ਰਾਹਮਣਾਂ ਨੇ ਗਊ ਹੱਤਿਆ ਹੋ ਜਾਣ ਕਾਰਨ ਸਜ਼ਾ ਦਿੱਤੀ ਹੋਈ ਸੀ ਕਿ ਜਿੰਨਾ ਚਿਰ ਤੂੰ ਪਰਾਸਚਿਤ ਭਾਵ ਕੀਤੇ ਹੋਏ ਪਾਪ ਬਾਰੇ ਮਨ ਵਿੱਚ ਪਛਤਾਵਾ ਨਹੀਂ ਕਰਦਾ, ਬ੍ਰਾਹਮਣਾਂ ਨੂੰ ਭੋਜਨ ਨਹੀਂ ਛਕਾਉਂਦਾ, ਗੰਗਾ ਜੀ ਦਾ ਇਸ਼ਨਾਨ ਕਰਕੇ ਮਾਫ਼ੀ ਨਹੀਂ ਮੰਗਦਾ, ਉਨ੍ਹਾਂ ਚਿਰ ਤੱਕ ਤੈਨੂੰ ਪਿੰਡ ਨਹੀਂ ਵੜਨ ਦਿੱਤਾ ਜਾਵੇਗਾ। ਪਰੰਤੂ ਉਹ ਪੁਰਖ ਹੈ ਬਹੁਤ ਗਰੀਬ ਸੀ। ਉਸ ਨੇ ਆਪਣੀ ਲਾਚਾਰੀ ਅਤੇ ਬ੍ਰਾਹਮਣਾਂ ਵੱਲੋਂ ਮਿਲੀ ਇਸ ਸਜ਼ਾ ਦੀ ਕਹਾਣੀ ਭਗਤ ਪੀਪਾ ਜੀ ਨੂੰ ਸੁਣਾਈ। ਪੀਪਾ ਜੀ ਉਸ ਨੂੰ ਆਪਣੇ ਘਰ ਲੈ ਗਏ, ਬਿਠਾ ਕੇ ਬੜੇ ਪ੍ਰੇਮ ਪੂਰਵਕ ਰਾਮ ਨਾਮ ਦਾ ਜਾਪ ਕਰਵਾਇਆ ਅਤੇ ਭੋਜਨ ਇਤਾਦਕ ਨਾਲ ਸੇਵਾ ਕੀਤੀ। ਭਗਤ ਜੀ ਦੇ ਮਨ ਵਿੱਚ ਦ੍ਰਿੜ ਨਿਸ਼ਚਾ ਸੀ ਕਿ ਪਰਮੇਸ਼ਰ ਜੀ ਦਾ ਨਾਮ ਕਰੋੜਾਂ ਪਾਪ ਨਾਸ਼ ਕਰਨ ਦੀ ਸਮਰੱਥਾ ਰੱਖਦਾ ਹੈ। ਪ੍ਰਭੂ ਭਗਤੀ ਅਤੇ ਪ੍ਰੇਮ ਤੋਂ ਸੱਖਣੇ ਕਰਮਕਾਂਡੀ ਬ੍ਰਾਹਮਣਾਂ ਨੂੰ ਜਦੋਂ ਇਸ ਦਾ ਪਤਾ ਲੱਗਾ ਤਾਂ ਉਹ ਬਹੁਤ ਕ੍ਰੋਧਿਤ ਹੋਏ। ਭਗਤ ਪੀਪਾ ਜੀ ਪਾਸ ਪੁੱਜ ਕੇ ਆਖਣ ਲੱਗੇ ਕਿ ਅਸੀਂ ਇਸ ਨੂੰ ਸਜ਼ਾ ਦਿੱਤੀ ਹੈ ਤੇ ਤੁਸੀਂ ਇਸ ਨੂੰ ਆਪਣੇ ਨਾਲ ਬਿਠਾ ਕੇ ਭੋਜਨ ਕਿੱਦਾਂ ਛਕਾ ਦਿੱਤਾ। ਭਗਤ ਜੀ ਨੇ ਆਖਿਆ, ਬ੍ਰਾਹਮਣੋ, ਪ੍ਰਭੂ ਜੀ ਦਾ ਨਾਮ ਕਰੋੜਾਂ ਪਾਪਾਂ ਨੂੰ ਨਾਸ਼ ਕਰਨ ਵਾਲਾ ਹੈ, ਇਸ ਵਾਸਤੇ ਮੈਂ ਇਸ ਪਾਸੋਂ ਰਾਮ ਨਾਮ ਦਾ ਜਾਪ ਕਰਵਾਇਆ ਹੈ, ਸੋ ਇਸ ਦੇ ਪਾਪ ਨਸ਼ਟ ਹੋ ਗਏ ਸਮਝ ਕੇ ਮੈਂ ਇਸ ਨੂੰ ਆਪਣੇ ਨਾਲ ਲੰਗਰ ਛਕਾਇਆ ਹੈ। ਪੰਡਿਤ ਹੋਰ ਵੀ ਲਾਲ ਪੀਲੇ ਹੋਣ ਲੱਗੇ, ਆਖਣ ਲੱਗੇ ਕਿ ਤੇਰਾ ਯਕੀਨ ਰਾਮ ਨਾਮ ਉੱਪਰ ਜ਼ਿਆਦਾ? ਹੋਰ ਬ੍ਰਾਹਮਣ ਵੀ ਦੇਸ਼ ਵਿੱਚ ਰਹਿੰਦੇ ਨੇ, ਕਿ ਸਾਨੂੰ ਯਕੀਨ ਨਹੀਂ? ਭਗਤ ਜੀ ਨੇ ਫਿਰ ਬੇਨਤੀ ਕੀਤੀ ਕਿ ਮੈਨੂੰ ਤਾਂ ਕੇਵਲ ਰਾਮ ਨਾਮ ਤੇ ਹੀ ਦ੍ਰਿੜ ਨਿਸ਼ਚਾ ਹੈ, ਜਿਸ ਕਰਕੇ ਮੈਂ ਇਸ ਨੂੰ ਕੀਤੇ ਪਾਪ ਤੋਂ ਮੁਕਤ ਹੋਇਆ ਜਾਣ ਲਿਆ ਹੈ ਤੇ ਅੰਨਪਾਨ ਕਰਾਇਆ ਹੈ। ਪੰਡਤਾਂ ਨੇ ਆਖਿਆ ਸੀ, ਤੁਹਾਡਾ ਯਕੀਨ ਤਦ ਮੰਨਾਂਗੇ ਜੇਕਰ ਤੁਸੀਂ ਵਿਸ਼ਨੂੰ ਭਗਵਾਨ ਜੀ ਦੀ ਸਵਾਰੀ ਕਰਨ ਵਾਲੇ ਵਾਹਨ ਨੂੰ ਲੱਡੂ ਖਵਾ ਦਿਓ। ਭਗਤ ਜੀ ਭਗਵਾਨ ਦੇ ਵਾਹਨ ਦੀ ਸਵਾਰੀ ਵਾਲੇ ਮੰਦਰ ਵਿੱਚ ਪੁੱਜ ਗਏ, ਪ੍ਰਭੂ ਜੀ ਪਾਸ ਨਿਮਰਤਾ ਪੂਰਵਕ ਬੇਨਤੀ ਕੀਤੀ ਕਿ ਆ ਖੇਡ ਵਰਤਾਉਣ ਲਈ ਇਹਨਾਂ ਹੁਕਮ ਕੀਤਾ ਹੈ, ਸੋ ਇਹਨਾਂ ਬ੍ਰਾਹਮਣਾਂ ਦੀ ਤਸੱਲੀ ਵਾਸਤੇ ਆਪ ਜੀ ਆਪਣੇ ਵਾਹਨ ਨੂੰ ਬੇਨਤੀ ਕਰੋ ਕਿ ਉਹ ਲੱਡੂ ਛਕੇ। ਪ੍ਰਭੂ ਜੀ ਦੀ ਮਿਹਰ ਨਾਲ ਉਸ ਗਰੁੜ ਨੇ ਸਾਰੇ ਲੱਡੂ ਛਕ ਲਏ। ਇਹ ਕੌਤਕ ਜਦੋਂ ਬ੍ਰਾਹਮਣਾਂ ਨੇ ਤੱਕਿਆ ਤਾਂ ਬੜੀ ਸ਼ਰਮਿੰਦਗੀ ਵਿੱਚ ਆਏ ਅਤੇ ਸਿਰ ਸੁੱਟ ਕੇ ਆਪਣੇ ਘਰਾਂ ਨੂੰ ਮੁੜ ਗਏ। ਭਗਤ ਪੀਪਾ ਜੀ ਦੇ ਜੀਵਨ ਦੀਆਂ ਕੁਝ ਕੁ ਸੰਖੇਪ ਸਾਖੀਆਂ ਹੋਰ ਹਨ ਜੋ ਇੱਥੇ ਆਪਾਂ ਪ੍ਰਭੂ ਭਗਤੀ ਉੱਪਰ ਦ੍ਰਿੜ ਨਿਸ਼ਚਾ ਕਰਨ ਵਾਸਤੇ ਪਰਮੇਸ਼ਰ ਜੀ ਦੇ ਪਿਆਰ ਵਿੱਚ ਆਪਣੇ ਮਨ ਨੂੰ ਰੰਗਣ ਵਾਸਤੇ ਵਾਚਦੇ ਹਾਂ। ਇੱਕ ਦਿਨ ਇੱਕ ਗੁਜਰੀ ਭਗਤ ਜੀ ਪਾਸ ਆਈ। ਭਗਤ ਜੀ ਨੇ ਉਸ ਦੇ ਭਲੇ ਵਾਸਤੇ ਆਖਿਆ ਕਿ ਤੂੰ ਦੁੱਧ ਇਹਨਾਂ ਮਹਾਤਮਾਵਾਂ ਨੂੰ ਛਕਾ ਦੇ ਤੇ ਪੈਸੇ ਮੈਥੋਂ ਲੈ ਲਈ। ਗੁਜਰੀ ਨੇ ਭਗਤ ਜੀ ਦਾ ਹੁਕਮ ਮੰਨ ਕੇ ਸਾਰਾ ਦੁੱਧ ਉੱਥੇ ਹਾਜ਼ਰ ਅਭਿਆਗਤ ਮਹਾਂਪੁਰਖਾਂ ਨੂੰ ਪੜਾ ਦਿੱਤਾ। ਨਿੰਦਕਾਂ ਦੀ ਚੁੱਕ ਵਿੱਚ ਆ ਕੇ ਗੁਜਰੀ ਨੇ ਭਗਤ ਜੀ ਪਾਸੋਂ ਤੁਰੰਤ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ। ਉਧਰ ਪ੍ਰਭੂ ਜੀ ਨੇ ਭਗਤ ਦੀ ਲਾਜ ਰੱਖੀ। ਉਸੇ ਵੇਲੇ ਇੱਕ ਰਾਜਾ ਭਗਤ ਜੀ ਦੇ ਦਰਸ਼ਨਾਂ ਨੂੰ ਆਇਆ। ਉਸ ਨੇ 500 ਮੋਹਰਾਂ ਭਗਤ ਪੀਪਾ ਜੀ ਦੀ ਭੇਟਾ ਕੀਤੀਆਂ। ਭਗਤ ਜੀ ਨੇ ਸਾਰੀਆਂ ਮੋਹਰਾਂ ਉਸ ਗੁਜਰੀ ਨੂੰ ਦੇ ਦਿੱਤੀਆਂ। ਗੁਜਰੀ ਦੇ ਜੀਵਨ ਵਿੱਚ ਉਸ ਸਮੇਂ ਤੱਕ ਤਬਦੀਲੀ ਆ ਚੁੱਕੀ ਸੀ। भगत जी की मेहर दृष्टि ने उसका मन बदल दिता। ओ मोहरा रखने की थां घर पुज के अपने सब गहने गटे अते होर धन उन्हां मोहरां दे नाल मिला के वापस भगत जी की भेट कर गई। भगत जी ने उसनू दीख्या दित्ती अते ओ गुजरी भी प्रेमा भगती दी रंगण विच रंगी गई। इसे तरह एक होर घटना भगत पीपा जी दे जीवन विच आउंदी है कि रस्ते टुरे जांदिआं भगत पीपा जी नू तेली दी सुंदर इस्त्री मिली। भगत जी आखण लगे, हे सुंदर शरीर वाली औरत, जेकर तू राम नाम दा सिमरन करे ना ते तेरी सुंदरता होर दून सवाई हो जाए अते तेरा जन्म भी सफला हो जाएगा। तेली दी औरत शरीरक सुंदरता तां रखदी ही सी पर अंदरों राम नाम दे सिमरन तों सखणी होण कारण कुछ ही सी। ओ समझदी सी कि सिमरन दी लोड़ नहीं। इन्हां विचारां विच फसी भुल्लड़ औरत गुस्से हो गई ते आखण लगी, भगत जी मेरा तां पति जिउंदा है, राम नाम दा सिमरन तां विधवा इस्त्रियां करदियां ने। उस तेली दी औरत ओ औरत दा उपरोक्त उत्तर सुन के भगत पीपा जी ने सहज सुभा आख दिता कि जे इहो ही गल है कि राम नाम दा सिमरन विधवावां जपदियां ने ते तू भी विधवा हो जा ता प्रीत वाली होके राम नाम दा सिमरन करके अपना जन्म तां सवार लवे ना। औरत मूहों तां कुछ ना आखी पर मन विच बहुत भैड़े संकल्प भगत जी विरुद्ध करदी होई घर नूं चलेगी। घर पुज के वेख्या कि उसका पति मोया पिया है। उसे वेले पिट स्यापा शुरू कर दिता। मगरे मगर भगत पीपा जी भी पुज गए। रोंदी वेख के आखण लगे, तैनूं आख्या सी कि तू राम नाम जप पर तू सुंदरता दे हंकार विच राम नाम जपण नूं विधवावां दा काम दस्सिया। अजे भी समां है, माण हठ त्याग के राम नाम दा पल्ला फड़ परमेश्वर दा नाम जप, तेरा पति जिउंदा हो सकदा है। तेली दी पत्नी दे अंदरों शरीरक सुंदरता दा माण टुट चुका सी। ਉਹ ਭਗਤ ਜੀ ਦੇ ਚਰਨਾਂ ਤੇ ਢਹਿ ਪਈ ਤੇ ਬੇਨਤੀ ਕੀਤੀ, ਭਗਤ ਜੀ ਜਿਵੇਂ ਵੀ ਤੁਸੀਂ ਹੁਕਮ ਕਰੋ ਮੈਂ ਉਸੇ ਤਰ੍ਹਾਂ ਕਰਨ ਨੂੰ ਤਿਆਰ ਹਾਂ ਪਰ ਮੇਰਾ ਪਤੀ ਜਿਉਂਦਾ ਹੋ ਜਾਏ। ਭਗਤ ਜੀ ਨੇ ਪ੍ਰਭੂ ਪਰਮੇਸ਼ਰ ਦਾ ਕੀਰਤਨ ਆਰੰਭ ਕਰ ਦਿੱਤਾ ਅਤੇ ਤੇਲੀ ਦੀ ਪਤਨੀ ਵੀ ਬੇਨਤੀਆਂ ਕਰਨ ਲੱਗੀ। ਕੁਝ ਸਮੇਂ ਵਿੱਚ ਹੀ ਤੇਲੀ ਉੱਠ ਕੇ ਬੈਠ ਗਿਆ। ਤੇਲੀ ਦੀ ਪਤਨੀ ਭਗਤ ਜੀ ਦੇ ਚਰਨਾਂ ਤੇ ਨਮਸਕਾਰਾਂ ਕਰਨ ਲੱਗੀ ਅਤੇ ਬੇਨਤੀਆਂ ਕਰਨ ਲੱਗੀ ਕਿ ਮੈਨੂੰ ਅਤੇ ਮੇਰੇ ਪਤੀ ਨੂੰ ਰਾਮ ਨਾਮ ਦੀ ਦਾਤ ਦੇਣ ਲਈ ਦੀਖਿਆ ਬਖਸ਼ੋ ਤਾਂ ਜੋ ਬਾਕੀ ਜ਼ਿੰਦਗੀ ਪ੍ਰਭੂ ਜੀ ਦੇ ਗੁਣ ਗਾਉਂਦਿਆਂ ਹੀ ਬਤੀਤ ਹੋਵੇ। ਭਗਤ ਜੀ ਨੇ ਕਿਰਪਾ ਕੀਤੀ, ਦੋਵਾਂ ਨੂੰ ਰਾਮ ਨਾਮ ਜਪਣ ਦੀ ਕਾਰ ਵੱਲ ਲਾ ਦਿੱਤਾ। ਇੱਕ ਰਾਜੇ ਨੇ ਭਗਤ ਪੀਪਾ ਜੀ ਨੂੰ ਸ਼ਰਧਾ ਪਿਆਰ ਨਾਲ ਇੱਕ ਗੱਡੀ ਧਨ ਹੀਰੇ ਜਵਾਹਰਾਤਾਂ ਦੀ ਭਰ ਕੇ ਤੇ ਇੱਕ ਬਾਂਸਲੀ ਭਰ ਕੇ ਭੇਟਾ ਕੀਤੀ। ਸਭ ਸਮੱਗਰੀ ਲੈ ਕੇ ਭਗਤ ਜੀ ਉਸ ਰਾਜੇ ਪਾਸੋਂ ਵਿਦਾ ਹੋ ਗਏ। ਰਸਤਾ ਜੰਗਲ ਦਾ ਸੀ। ਡਾਕੂਆਂ ਨੇ ਧਨ ਦੀ ਗੱਡੀ ਭਗਤ ਜੀ ਪਾਸੋਂ ਖੋਹ ਲਈ। ਭਗਤ ਜੀ ਨੇ ਲੱਕ ਦੁਆਲਿਓ ਬਾਂਸਲੀ ਵੀ ਖੋਲੀ ਅਤੇ ਆਖਿਆ ਕਿ ਆਹ ਹੋਰ ਧਨ ਵੀ ਮੇਰੇ ਪਾਸ ਹੈ, ਸੋ ਇਹ ਵੀ ਤੁਸੀਂ ਲੈ ਲਵੋ। ਇਸ ਘਟਨਾ ਨਾਲ ਚੋਰ ਸੋਚਣ ਲੱਗੇ ਕਿ ਭਗਤਾਂ ਨੂੰ ਧਨ ਦੀ ਲੋੜ ਹੀ ਨਹੀਂ, ਇਹ ਖੁਸ਼ੀ ਨਾਲ ਧਨ ਸਾਡੇ ਹੱਥ ਫੜਾ ਰਹੇ ਹਨ, ਪਰ ਅਸੀਂ ਕਿੰਨੇ ਦੁਸ਼ਟ ਹਾਂ ਜਿਹੜੇ ਲੋਕਾਂ ਦਾ ਧਨ ਲੁੱਟ ਕੇ ਪਾਪਾਂ ਦੀ ਪੰਡ ਉਠਾਈ ਨਰਕਾਂ ਦੇ ਭਾਗੀ ਬਣੀ ਜਾ ਰਹੇ ਹਾਂ। ਇਨ੍ਹਾਂ ਵਿਚਾਰਾਂ ਵਿਚ ਉਨ੍ਹਾਂ ਦਾ ਮਨ ਭਗਤ ਜੀ ਦੀ ਮਿਹਰ ਨਾਲ ਬਦਲਣਾ ਆਰੰਭ ਹੋਇਆ। ਚੋਰਾਂ ਨੇ ਆਪਣੀ ਭੁੱਲ ਦੀ ਖਿਮਾ ਮੰਗੀ ਅਤੇ ਸਾਰਾ ਧਨ ਵਾਪਸ ਦੇ ਦਿੱਤਾ। ਭਗਤ ਪੀਪਾ ਜੀ ਪਾਸੋਂ ਦੀਖਿਆ ਪ੍ਰਾਪਤ ਕਰਕੇ ਉਹ ਵੀ ਪ੍ਰਭੂ ਪਰਮੇਸ਼ਰ ਦੀ ਪ੍ਰੇਮਾ ਭਗਤੀ ਦੇ ਰੰਗ ਵਿਚ ਰੰਗੇ ਗਏ। ਇਕ ਦਿਨ ਇਕ ਚੋਰ ਭਗਤ ਪੀਪਾ ਜੀ ਦੀ ਮੱਝ ਖੋਲ ਕੇ ਲੈ ਗਿਆ। ਪਿੱਛੇ ਦੋ ਮੱਝਾਂ ਰਹਿੰਦੀਆਂ ਸਨ। ਭਗਤ ਜੀ ਨੇ ਦੋਵੇਂ ਮੱਝਾਂ ਖੋਲੀਆਂ ਅਤੇ ਚੋਰ ਦੇ ਪਿੱਛੇ ਆਵਾਜ਼ਾਂ ਮਾਰਦੇ ਦੌੜੇ ਹੋਏ ਆਖਣ ਲੱਗੇ, ਭਲਿਆ ਇਹ ਮੱਝ ਥੋੜਾ ਦੁੱਧ ਦਿੰਦੀ ਹੈ, ਆ ਜੋ ਮੇਰੇ ਪਾਸ ਮੱਝਾਂ ਹਨ ਇਹ ਜ਼ਿਆਦਾ ਦੁੱਧ ਦਿੰਦੀਆਂ ਹਨ, ਇਨ੍ਹਾਂ ਨੂੰ ਵੀ ਲੈ ਜਾ। ਭਗਤ ਜੀ ਦੀ ਪਵਿੱਤਰ ਰਸਨਾ ਤੋਂ ਨਿਕਲੇ ਸ਼ਬਦਾਂ ਨੇ ਚੋਰ ਦੇ ਮਨ ਨੂੰ ਪਲਟਾ ਦਿੱਤਾ। ਚਰਨੀ ਪੈ ਗਿਆ, ਮੱਝ ਵਾਪਸ ਮੋੜੀ, ਭੁੱਲ ਦੀ ਮੁਆਫੀ ਮੰਗੀ ਅਤੇ ਭਗਤ ਜੀ ਦਾ ਸ਼ਿਸ਼ ਬਣ ਗਿਆ। ਭਗਤ ਪੀਪਾ ਜੀ ਦੀਆਂ ਅਨੇਕਾਂ ਹੋਰ ਸਾਖੀਆਂ ਹਨ, ਲਿਖਦਿਆਂ ਵਿਸਥਾਰ ਕਾਫੀ ਹੋ ਜਾਵੇਗਾ। ਕੁਝ ਕੁ ਸਾਖੀਆਂ ਦਾ ਵਰਣਨ ਹੀ ਇੱਥੇ ਕੀਤਾ ਹੈ। ਆਪਾਂ ਵੀ ਭਗਤ ਜੀ ਦੇ ਜੀਵਨ ਤੋਂ ਪ੍ਰੇਰਣਾ ਲਈਏ ਤਾਂ ਜੋ ਸਭ ਦੁਨਿਆਵੀ ਆਸਰੇ ਤਿਆਗ ਕੇ ਪਤਿਤ ਪਾਵਨ ਪ੍ਰਭੂ ਜੀ ਦੀ ਸ਼ਰਨ ਪ੍ਰਾਪਤ ਕਰ ਸਕੀਏ ਅਤੇ ਹੇ ਮੇਰੇ ਮਨ ਪ੍ਰੇਮਾ ਭਗਤੀ ਕਰ ਤਾਂ ਜੋ ਤੇਰੀ ਵੀ ਹਰ ਪ੍ਰਕਾਰ ਦੀ ਇੱਛਾ ਪ੍ਰਭੂ ਜੀ ਪੂਰੀ ਕਰਨਗੇ ਅਤੇ ਪਰਮੇਸ਼ਰ ਜੀ ਦੇ ਨਾਮ ਨਾਲ ਜੁੜਨ ਸਦਕਾ ਤੇਰਾ ਜੀਵਨ ਸਫਲ ਹੋ ਜਾਵੇਗਾ।